ਬਲਕਤ ਲਈਏ ਕੋ ਅੰਗ ਨੰਗਾ,
ਇਹਨੇ ਭੋਜ ਪੱਤਰ ਲਿਆ ਹੋਇਆ, ਕਿਸੇ ਬਿਲਕੁਲ ਨੰਗੇਜ ਹੀ ਕੀਤਾ ਹੋਇਆ ਹੈ।
ਅਗਨ ਉਸ ਸੋ ਕੋਈ ਅਮੰਗਾ,
ਸੋ ਕਈ ਕ ਜਾਣੇ ਨੇ ਅੱਗ ਦੇ ਸੇਕ ਨਾਲ ਕੋਈ ਬੈਠਾ ਸੇਕ ਰਿਹਾ, ਚਾਰੇ ਪਾਸੇ ਧੂਣੀਆਂ ਤਾ ਕੇ ਸਰੀਰਕ ਕਸ਼ਟ ਦੇ ਰਹੇ ਹਨ।
ਉਹ ਬੈਠਾ ਹੈ ਜਲ ਕੰਠ ਪ੍ਰਮਾਣਾ,
ਸੋ ਕਈ ਜਿਹੜੇ ਨੇ ਪਾਣੀ ਦੇ ਵਿਚ ਹੀ ਬੈਠੇ ਨੇ, ਜਿਵੇਂ ਕੰਠ ਕੰਠ ਤੱਕ, ਸੋ ਗਲੇ ਗਲੇ ਤੱਕ, ਗਿੱਚੀ ਤੱਕ ਪਾਣੀ ਆ ਗਿਆ, ਉਹਦੇ ਵਿਚ ਸਮਾਧੀ ਲਾ ਕੇ ਪਾਣੀ ਚ ਬੈਠੇ ਜਲ ਧਾਰਾ ਕਰਦੇ ਨੇ।
ਸਿਮਰ ਏਕਾਕੀ ਕੋ ਭਗਵਾਨਾ,
ਕਈ ਏਕਾਂਤ ਵਿਚ ਬੈਠੇ ਹੋਏ ਭਗਵਾਨ ਪਰਮੇਸ਼ਰ ਦਾ ਸਿਮਰਨ ਕਰਦੇ ਹਨ ਜੀ।
ਕੋ ਠੰਡੇ ਦਿਨ ਰਹਿਣ ਬਿਤਾਵੇ,
ਕਈ ਕਹੇ ਜੇ ਨੇ ਜਿਹੜੇ ਖੜੇ ਹੋ ਕੇ ਰਾਤ ਦਿਨ ਖੜੇ ਹੀ ਰਹਿੰਦੇ ਨੇ। ਇਹ ਇਧਰ ਤਾਂ ਘੱਟ ਸਾਧੂ ਬਾਹਰਲੇ ਪਾਸੇ ਕਈ ਵਾਰ ਦੇਖਿਆ ਐਸਾ ਖੜੇ ਹੁੰਦੇ ਨੇ ਬਾਹਰ ਜੰਗਲਾਂ ਦੇ ਵਿਚ, ਰਿਸ਼ੀਕੇਸ਼ ਵੱਲ, ਸ੍ਰੀ ਹੇਮਕੁੰਡ ਸਾਹਿਬ ਵੱਲ, ਜਾਂ ਇੱਕ ਸਾਧੂ ਦੇਖਿਆ ਖੜਾ ਕਲਕੱਤੇ ਤੋਂ ਜੇ ਬੰਬੇ ਨੂੰ ਜਾਈਏ ਬੱਸ ਦੇ ਰਸਤੇ, ਸੜਕ ਦੇ ਉੱਤੇ ਇੱਕ ਫੈਕਟਰੀ ਦੇ ਸਾਹਮਣੇ ਖੜਾ ਹੋ, ਇੱਕ ਲੱਤ ਦੇ ਭਾਰ ਸੁੱਜੀ ਪਈ ਲੱਤ, ਪਤਾ ਨਹੀਂ ਕਿੰਨਿਆਂ ਸਾਲਾਂ ਦਾ ਖੜਾ, ਇੱਕ ਲੱਤ ਸੁੱਕੀ ਪਈ ਹੈ, ਤਾਹਾਂ ਨੂੰ ਬਾਹਾਂ ਕੀਤੀਆਂ, ਉੱਥੇ ਕੀ ਫਿਰ ਹਰੇਕ ਟਰੱਕ ਵਾਲਾ ਰੋਕ ਕੇ ਕੋਈ 94-92 ਰੁਪਈਆ ਸਿੱਟੀ ਜਾਂਦੇ ਲੋਕ, ਉਹ ਫੈਕਟਰੀ ਵਾਲਾ ਸੇਵਾ ਕਰੀ ਜਾਂਦਾ। ਪਰ ਜਦੋਂ ਹੁਣ ਮਹਾਰਾਜ ਨੇ ਕਲਯੁਗ ਦਾ ਸਮਾਂ ਵਿਚਾਰ ਕੇ ਚੀਜ਼ਾਂ ਬੰਦ ਕਰ ਦਿੱਤੀਆਂ ਸਨ ਕਿ ਸਰੀਰ ਨੂੰ ਹੱਠ ਨਾਲ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ, ਪਰ ਫਿਰ ਵੀ ਲੋਕ ਹੱਠ ਯੋਗ ਨੂੰ ਕਈ ਹੁਣ ਵੀ ਨਹੀਂ ਛੱਡਦੇ। ਗੁਰਾਂ ਨੇ ਕਿਹਾ ਕਿ ਜਿਹੜੀ ਭਗਤੀ ਆ, ਭਗਤੀ ਤਾਂ ਬਹੁਤ ਸੌਖਾ ਰਸਤਾ ਹੈ ਪ੍ਰਾਪਤੀ ਦਾ, ਤੇ ਜਿਹੜੀ ਇਹ ਹੱਠ ਯੋਗ ਆਦਿਕ ਹੈ, ਇਹ ਚੀਂਟੀ ਮਾਰਗ, ਕੀੜੀ ਵਾਂਗੂ ਹੌਲੀ ਹੌਲੀ, ਨਾਲੇ ਪ੍ਰਾਪਤੀ ਨਹੀਂ ਹੁੰਦੀ। ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ, ਤੀਰਥ ਵਰਤਰ ਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸਨਾਨ। ਆਪਣੇ ਕੋਲ ਇੰਨੀ ਵਧੀਆ ਚੀਜ਼ ਗੁਰਬਾਣੀ ਹੈ, ਜਪਜੀ ਸਾਹਿਬ ਦੇ ਪਾਠ ਆ, ਮੂਲ ਮੰਤਰ ਦਾ ਅਭਿਆਸ ਕਰਦਿਆਂ ਕਰਦਿਆਂ ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਅੰਦਰੋਂ ਹੀ ਸਫੁਰਨ ਹੋ ਜਾਂਦਾ ਸਭ ਕੁਛ। ਇਸ ਕਰਕੇ ਜਦੋਂ ਬੰਦਾ ਭਗਤੀ ਕਰਦਾ, ਭਗਤੀ ਵਿੱਚ ਪਰਮਾਤਮਾ ਦੇ ਨਾਮ ਜਪਣ ਕਰਕੇ ਉਹ ਚੀਜ਼ਾਂ ਮਿਲ ਜਾਂਦੀਆਂ ਨੇ ਜਿਹੜੀਆਂ ਜੋਗੀ ਪੁਰਸ਼ ਨੂੰ ਲੱਖਾਂ ਸਾਲ ਦੀ ਤਪੱਸਿਆ ਕਰਕੇ ਵੀ ਨਹੀਂ ਮਿਲਦੀਆਂ ਹੈ। ਇੰਨੀ ਵੱਡੀ ਦਾਤ ਮਹਾਰਾਜ ਨੇ ਜਿਹੜੀ ਬਖਸ਼ਿਸ਼ ਕਰਦੀ ਆ ਕੀਤੀ ਸਾਡੇ ਉੱਤੇ, ਇਸ ਤਰ੍ਹਾਂ ਉਹ ਸਾਰੇ ਜਿਹੜੇ ਬੈਠੇ ਨੇ ਉਹ ਹੱਠ ਯੋਗ ਵਿੱਚ ਬੈਠੇ ਹਨ।
ਮੋਨੀ ਨਹਿ ਬਚਨ ਅਲਾਵੈ,
ਉਹਨਾਂ ਵਿੱਚ ਕੋਈ ਬੰਦਾ ਮੋਨੀ ਹੈ, ਬਿਲਕੁਲ ਬਚਨ ਨਹੀਂ ਕਰਦਾ।
ਉਹਨੇ ਜੋ ਬ੍ਰਿਤ ਨਿਰੋਧਨ ਕਰਹੀ,
ਕਈ ਇਹੋ ਜਿਹੇ ਨੇ ਜਿਹੜੀ ਆਪਣੀ ਬਿਰਤੀ ਨੂੰ ਇਕਾਗਰੀ ਕਰ ਰਹੇ ਹਨ।
ਸੁਖ ਜੋ ਸਵਰਗ ਤ੍ਰਿਣ ਸਮ ਪਰ ਹਰਹੀ,
ਸਵਰਗਾਂ ਦੇ ਸੁਖ ਨੂੰ ਕੱਖ ਵਾਂਗੂ ਤਿਆਗ ਕੇ ਇੱਕ ਬ੍ਰਹਮ ਲੋਕ ਦਾ ਸੁਖ ਮੰਗਦੇ ਨੇ।
ਉਹ ਮਿਲ ਕਰ ਹਰ ਕਥਾ ਰਸਾਲਾ,
ਕਈ ਮਿਲ ਕਰਕੇ ਹਰੀ ਦੀ ਜਿਹੜੀ ਰਸਦਾਇਕ ਕਥਾ ਉਹਨੂੰ ਕਰਦੇ ਹਨ।
ਪੜ੍ਹੈ ਸੁਣੈ ਧਰ ਪ੍ਰੇਮ ਵਿਸਾਲਾ,
ਪੜ੍ਹਦੇ ਨੇ ਸੁਣਦੇ ਨੇ ਬਹੁਤ ਪ੍ਰੇਮ ਕਰਕੇ ਮਨ ਦੇ ਵਿੱਚ।
ਇੱਕ ਮਹੰਤ ਸੋ ਕੈਸਾ,
ਸੋ ਸਾਰਿਆਂ ਦਾ ਇੱਕ ਮਹੰਤ ਹੈ ਉਹ ਕਿਹਾ ਗਿਆ ਹੈ।
ਮਨੋ ਸਰੀਰ ਧਾਰ ਤਪ ਬੈਸਾ,
ਬੜਾ ਤਪ ਕਰ ਰਿਹਾ ਜੋ ਮਨ ਨੂੰ ਬਹੁਤ ਜ਼ਿਆਦਾ ਤਪੱਸਵੀ, ਮਨ ਤੋਂ ਉਹਨਾਂ ਦਾ ਸਭ ਤੋਂ ਵੱਡਾ ਤਪੱਸੀ ਬਣਿਆ ਬੈਠਾ।
ਤਰ ਤਖ ਕੀ ਘੱਟ ਕੀਨ ਕੁਪੀਨਾ,
ਸੋ ਉਹ ਜਿਹੜਾ ਮਹੰਤ ਹੈ ਉਹਨਾਂ ਦਾ, ਉਹਨੇ ਦਰਖਤ ਦੀ ਛਿੱਲ ਦੀ ਜਿਹੜੀ ਹੈ ਨਾ, ਲੱਕ ਨਾਲ ਲੰਗੋਟੀ ਬੰਨੀ ਹੋਈ ਦਰਖਤ ਦੀ ਛਿੱਲ ਦੀ, ਇੰਨੀ ਤਪੱਸਿਆ, ਜ਼ਿਆਦੇ ਜ਼ਿਆਦੇ ਆਪਣੇ ਸਰੀਰ ਨੂੰ ਕਸ਼ਟ। ਇਹ ਨਾਲ ਤਪੱਸਿਆ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਤਾਂ ਕਦੇ ਕਿਸੇ ਨੂੰ ਕੀ ਕਹਿਣਾ, ਮਾੜੀ ਮੋਟੀ ਝਲਕ ਪਈ ਹੋਵੇ, ਇਹਦੇ ਚ ਰਿੱਧੀਆਂ ਸਿੱਧੀਆਂ, ਬਚਨ ਪੂਰੇ ਹੋਣੇ ਤੋਂ ਤੇਜ ਪ੍ਰਤਾਪ ਵਧਣਾ, ਐਸੀਆਂ ਚੀਜ਼ਾਂ ਬੰਦਿਆਂ ਨੂੰ ਮਿਲ ਜਾਂਦੀਆਂ ਨੇ, ਪਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ।
ਮ੍ਰਿਗਸ਼ਾਲਾ ਪਰ ਆਸਨ ਕੀਨਾ,
ਉਹਨੇ ਮ੍ਰਿਗਸ਼ਾਲਾ ਦੇ ਉੱਤੇ, ਸੋ ਜਿਹੜੀ ਖੱਲ ਹੈ ਮ੍ਰਿਗ ਦੀ, ਇਹਦੇ ਉੱਤੇ ਆਸਣ ਕੀਤਾ ਹੈ।
ਭਾਰੀ ਜਟਾ ਮੁਕਤ ਜਿਹ ਸੀਸਾ,
ਬਹੁਤ ਵੱਡੀਆਂ ਵੱਡੀਆਂ ਜਟਾਂ ਜਿਹੜੀਆਂ ਨੇ ਸਿਰ ਤੇ ਜੂੜਾ ਕਰਕੇ, ਜਿਵੇਂ ਮੁਕਟ ਸਾਇਆ ਹੁੰਦਾ, ਇਸ ਤਰ੍ਹਾਂ ਮੁਕਟ ਜਿਹਾ ਬਣਾਇਆ ਹੈ।
ਬੈਠੋ ਹਿਰਦੈ ਭਜਤ ਜਗਦੀਸ਼ਾ,
ਬੈਠਾ ਹੈ ਮਨ ਦੇ ਅੰਦਰ ਜਗਦੀਸ਼ਾ ਤੋਂ ਪਾਵ ਅਕਾਲ ਪੁਰਖ ਦਾ ਭਜਨ ਕਰ ਰਿਹਾ ਇਹ
ਤਨਹਿ ਬਿਲੋਕ ਠਾਂਡ ਹੋਏ ਰਹੇ
ਤੁਰੇ ਤੁਰੇ ਜਾਂਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਖੜੇ ਹੋ ਗਏ ਕਿਉਂ ਬਸ ਇਹੀ ਤਾਂ ਹੁੰਦਾ ਕਿ ਜਿੱਥੇ ਕੁਦਰਤੀ ਹੈ ਸਤਸੰਗੀ ਪੁਰਸ਼ ਨੂੰ ਸਤਸੰਗਤ ਦਿਖ ਜੇ ਉਹ ਉੱਥੇ ਹੀ ਖੜ ਜਾਂਦਾ ਭਾਈ ਸਤਸੰਗਤ ਚੱਲੀਏ ਕੀਰਤਨ ਵਾਲੇ ਨੂੰ ਕੀਰਤਨ ਦੀ ਇੱਛਾ ਚਲੋ ਕੀਰਤਨ ਸੁਣੀਏ ਇਸੇ ਤਰ੍ਹਾਂ ਜੱਗ ਤਾਰਨ ਵਾਲਾ ਸੰਸਾਰ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਨੇ ਦੇਖਿਆ ਕਿ ਵਿਚਾਰੇ ਐਵੇਂ ਤਪੱਸਿਆ ਚ ਲੱਗੇ ਹੋਏ ਨੇ ਇਹਨਾਂ ਨੂੰ ਸਹੀ ਰਸਤਾ ਦੇਣਾ ਚਾਹੀਦਾ ਇੰਨਾ ਕਸ਼ਟ ਦੇਣ ਦੀ ਲੋੜ ਨਹੀਂ ਹੈ ਔਰ ਪਤਾ ਨਹੀਂ ਵਿਚਾਰੇ ਕਿੰਨੇ ਕੁ ਦਿਨਾਂ ਤੋਂ ਭੁੱਖੇ ਬੈਠੇ ਹੋਣਗੇ
ਮੁਝ ਸੋ ਆਸ ਬਚ ਕੋਮਲ ਕਹੇ
ਸਤਿਗੁਰ ਨਾਨਕ ਦੇਵ ਜੀ ਨੇ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਸੁਣਾ ਰਹੇ ਨੇ ਸਾਰੀ ਸਾਖੀ ਕਹਿੰਦੇ ਮੈਨੂੰ ਇਸ ਤਰ੍ਹਾਂ ਦੇ ਕੋਮਲ ਬਚਨ ਕਹੇ ਉਹਨਾਂ ਨੇ
ਬਣਜ ਭਲੋ ਹਮ ਇਹ ਠਾਂ ਪਾਇਓ
ਬਸ ਬਸ ਆ ਬਾਲਿਆ ਬਣਜ ਬੜਾ ਵਧੀਆ ਜਿਹੜੀ ਸੇਵਾ ਨਾ ਸਾਧੂ ਸੰਤਾਂ ਦੀ ਇਹ ਬਹੁਤ ਵਧੀਆ ਤਾਂ ਉੱਥੇ ਜੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਦੇਖਣ ਲੱਗ ਜਾਂਦੇ ਇਹ ਤਾਂ ਇਹ ਆ ਜੀ ਇਹ ਤਾਂ ਨੁਕਤਾ ਚੀਨੀ ਤਾਂ ਨਹੀਂ ਕੀਤੀ ਹੈ ਮਹਾਰਾਜ ਨੇ ਕਿਉਂਕਿ ਭੁੱਖੇ ਨੂੰ ਰੋਟੀ ਦੇਣੀ ਨੰਗੇ ਨੂੰ ਵਸਤਰ ਦੇਣਾ ਤਾਂ ਕੋਈ ਵੀ ਹੋਵੇ ਇਉਂ ਗੁਰੂ ਨਾਨਕ ਦੇਵ ਜੀ ਨੇ ਨਹੀਂ ਦੇਖੀ ਜੇ ਆਪਾਂ ਕਹੀਏ ਲਓ ਜੀ ਉਹ ਤਾਂ ਹਾਲੇ ਸਿੱਖ ਨਹੀਂ ਸੀਗੇ ਉਹ ਤਾਂ ਫਲਾਨੇ ਨਹੀਂ ਸੀਗੇ ਉਹ ਤਾਂ ਐ ਨਹੀਂ ਸੀਗੇ ਜਰਾ ਸਿਧਾਂਤ ਦੇਖਿਆ ਕਰੋ ਸਿੱਖਿਆ ਦਾ ਮਤਲਬ ਕਿ ਜਿਹੜੀ ਗੁਰੂ ਨਾਨਕ ਸਾਹਿਬ ਦੀ ਸਾਖੀ ਆ ਜੋ ਉਹਨਾਂ ਦੇ ਜੀਵਨ ਵਿੱਚ ਘਟੀ ਆ ਚੀਜ਼ ਉਹਦੇ ਹਿਸਾਬ ਨਾਲ ਜਿਵੇਂ ਕਿਵੇਂ ਮਹਾਰਾਜ ਨੇ ਜੇ ਹਰੇਕ ਦਾ ਦੁੱਖ ਦੇਖ ਕੇ ਉਹਦੀ ਮਦਦ ਕੀਤੀ ਹੈ
ਜਾ ਕੋ ਤਜਨੋ ਮਨਨ ਹੈ ਭਾਇਓ
ਭਾਈ ਬਾਲਾ ਉਹ ਜਿਹੜੇ ਪਿਤਾ ਜੀ ਕਹਿੰਦੇ 20 ਦੇ 30 30 ਦੇ 40 ਉਹ ਨਹੀਂ ਇੰਨਾ ਵਧੀਆ ਆਹ ਜਿਹੜਾ ਨਾ ਕੰਮ ਬਹੁਤ ਵਧੀਆ ਲੱਗਿਆ ਮੈਨੂੰ ਇੱਥੇ ਪ੍ਰਸ਼ਾਦਾ ਛਕਾਉਣਾ
ਆਏ ਅਮੋਲ ਜੋ ਮਗ ਮਹਿ ਹੀਰਾ
ਕਹਿੰਦੇ ਰਸਤੇ ਵਿੱਚ ਜੇ ਅਮੋਲਕ ਬੰਦੇ ਨੂੰ ਹੀਰਾ ਡਿੱਗਿਆ ਹੋਇਆ ਮਿਲ ਜੇ ਕਿਤੇ
ਫਟਕ ਨਾ ਬਣ ਜਾਏ ਜੇ ਮਤ ਧੀਰਾ
ਜਿਹੜੇ ਬੰਦੇ ਧੀਰਜ ਮਤੀਏ ਨੇ ਉਹ ਕਦੇ ਫੇਰ ਕੱਚ ਦਾ ਵਪਾਰ ਨਹੀਂ ਕਰਦੇ ਹੁੰਦੇ ਇਹ ਦੇਖ ਆਪਾਂ ਨੂੰ ਹੀਰਿਆਂ ਦਾ ਵਪਾਰ ਮਿਲਿਆ ਰੱਬ ਦੇ ਨਾਂ ਤੇ ਸਾਧੂ ਫਕੀਰ ਬੈਠੇ ਨੇ ਭੁੱਖੇ ਨੇ ਇਹਨਾਂ ਨੂੰ ਰੋਟੀ ਖਿਲਾਉਣ ਦਾ ਬਹੁਤ ਫਾਇਦਾ ਹੋਵੇਗਾ
ਖੋਜ ਤਮਦ ਪਿਉਖ ਕਰ ਆਈ
ਸੋ ਇਸ ਕਰਕੇ ਆਪਾਂ ਦੇਖ ਸ਼ਹਿਦ ਲੱਭਦੇ ਲੱਭਦੇ ਸੀ ਪਰ ਅੰਮ੍ਰਿਤ ਮਿਲ ਜਾਏ ਬੰਦੇ ਨੂੰ ਫਿਰ ਸ਼ਹਿਦ ਛੱਡ ਕੇ ਅੰਮ੍ਰਿਤ ਲੈ ਲੈਣਾ ਚਾਹੀਦਾ
ਜੋ ਜਾਣਹਿ ਨਿਜ ਭਾਗ ਭਲਾਈ
ਜਿਹੜਾ ਬੰਦਾ ਜਾਣਦਾ ਕਿ ਇਹ ਚ ਮੇਰੀ ਭਲਾਈ ਹੈ ਮੇਰੇ ਭਾਗ ਜਾਗ ਪਏ ਮੈਨੂੰ ਰੱਬ ਦੇ ਪਿਆਰੇ ਮਿਲ ਗਏ ਹਨ
ਔਰ ਪਿਤਾ ਕੀ ਆਗਿਆ ਜੋ
ਫੇਰ ਜਿਹੜੀ ਪਿਤਾ ਜੀ ਦੀ ਆਗਿਆ ਹੈ
ਭਲੋ ਬਣਜ ਕਰਨੇ ਕੀ ਸੋ
ਭਲਾ ਬਣਜ ਕਰਨ ਦੀ ਪਿਤਾ ਜੀ ਨੇ ਇਹ ਤਾਂ ਨੀ ਕਿਹਾ ਵੀ ਬਾਜ਼ਾਰੋਂ ਆਹ ਖਰੀਦ ਕੇ ਲਿਆਓ ਉਹਨਾਂ ਦਾ ਇਹ ਕਿਹਾ ਸੀ ਪੁੱਤ ਜੀ ਕੋਈ ਭਲਾ ਜਿਹਾ ਬਣਜ ਕਰਿਆਓ ਬਸ ਇਹ ਮੇਰੀ ਨਿਗਾਹ ਚ ਭਲਾ ਬਣਜ ਹੈ
ਜਾਂ ਤੇ ਬਣਜ ਲਾਭ ਦਾ ਔਰਨਾ
ਇਸ ਕਰਕੇ ਇਹਦੇ ਨਾਲੋਂ ਕੋਈ ਵੱਡਾ ਲਾਭ ਵਾਲਾ ਬਣਜ ਹੋਰ ਨਜ਼ਰ ਨਹੀਂ ਆਉਂਦਾ
ਫਿਰ ਦੇਖੋ ਜੇ ਸਭ ਹੀ ਠੌਰਨ
ਫਿਰ ਦੇਖੋ ਜਿਹੜਾ ਸਾਰਿਆਂ ਥਾਵਾਂ ਦੇ ਉੱਤੇ
ਇਹ ਰਜਤਪਨ ਇਨਹਿ ਚੜਾਵਾ ਹੈ
ਇਹ ਜਿਹੜਾ ਹੈ ਰਜਤਪਨ ਰੁਪਈਏ ਜਿਹੜੇ ਨੇ ਇਹਨਾਂ ਨੂੰ ਚੜਾਉਂਦੇ ਹਨ
ਹਸਨ ਬਸਨ ਤੇ ਲੈ ਸੁਖ ਪਾਵ ਹੈ
ਇਹ ਫਿਰ ਭੋਜਨ ਤੇ ਕੱਪੜਾ ਲੈ ਕੇ ਸੁਖ ਪਾਉਂਦੇ ਹਨ
ਹਸ ਸੁਣ ਕਰ ਬਚ ਬੇਦੀ ਵਰਕੇ
ਇਸ ਤਰ੍ਹਾਂ ਬੇਦੀਆਂ ਦੀ ਕੁਲ ਦੇ ਸ਼੍ਰੋਮਣੀ ਸਤਿਗੁਰ ਦੇ ਬਚਨ ਸੁਣ ਕੇ
ਮੈਂ ਬੋਲਿਓ ਕਾਲੂ ਦਿਸ ਡਰ ਕੇ
ਕਿਉਂਕਿ ਭਾਈ ਬਾਲਾ ਜੀ ਉਮਰ ਚ ਵੱਡੇ ਸਿਆਣੇ ਸੀਗੇ ਪਤਾ ਵੀ ਸੀ ਬਾਬਾ ਕਲਿਆਣ ਚੰਦ ਜੀ ਦਾ ਗੁੱਸੇ ਦਾ ਵੀ ਪਤਾ ਸੀ ਕਹਿੰਦੇ ਮੈਂ ਤਾਂ ਜੀ ਡਰ ਕੇ ਬੋਲਿਆ ਫਿਰ
ਬਨ ਕਨ ਜਿਉ ਬਨ ਜਨ ਧਨ ਹੇਤੂ
ਸੋ ਇਸ ਕਰਕੇ ਜੀ ਕਹਿਣ ਲੱਗਿਆ ਮੈਂ ਸਮਝਾਇਆ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿ ਬਾਣੀਆਂ ਵਾਂਗ ਜਿਹੜਾ ਹੈ ਨਾ ਵਪਾਰ ਲਈ ਧਨ ਦਿੱਤਾ ਪਿਤਾ ਜੀ ਨੇ ਆਪਾਂ ਨੂੰ ਬਣਜ ਹੀ ਕਰਨਾ ਚਾਹੀਦਾ ਹੈ
ਤੁਮਕੋ ਭੇਜੋ ਕਿਰਪਾ ਨਿਕੇਤੂ
ਸੋ ਇਸ ਕਰਕੇ ਤੁਹਾਨੂੰ ਭੇਜਿਆ ਹੈ ਜੀ ਕਿਰਪਾ ਨਿਕੇਤ ਜੀ
ਕੌਣ ਤੁਮ ਜਾਣ ਕਹਿ ਕਠਿਨ ਸੁਭਾਉ
ਤੁਹਾਨੂੰ ਆਪਣੇ ਪਿਤਾ ਜੀ ਦਾ ਸੁਭਾਅ ਪਤਾ ਨਾ ਕਿੰਨਾ ਕਠੋਰ ਆ ਫਿਰ
ਗੁਨਹੋ ਆਪ ਮੁਝ ਦੋਸ਼ ਨਾ ਕਾਊ
ਹੁਣ ਤੁਸੀਂ ਵਿਚਾਰ ਲੋ ਮੈਂ ਤਾਂ ਫਿਰ ਪਰੇ ਹੀ ਰਹੂੰਗਾ ਦੇਖ ਲੋ ਮੈਨੂੰ ਕੋਈ ਦੋਸ਼ ਨਹੀਂ ਲੱਗਣਾ ਚਾਹੀਦਾ ਇਹ ਨਾ ਮੈਨੂੰ ਕੁੱਟ ਪਵਾ ਦਿਓ ਤੁਸੀਂ ਆਪਣਾ ਸੱਚਾ ਸੌਦਾ ਕਰਨਾ ਇੱਥੇ ਕਰੋ ਪਰ ਮੈਨੂੰ ਪਰੇ ਰੱਖਿਓ ਇਸ ਮਾਮਲੇ ਤੋਂ
ਪਿਤਾ ਪੁੱਤਰ ਕਰ ਲੈ ਹੋ ਨਵੇਰੋ
ਤੁਸੀਂ ਜਾਣੋ ਤੁਹਾਡੇ ਪਿਤਾ ਜੀ ਜਾਣਣ ਮੈਨੂੰ ਤਾਂ ਊ ਨਾਲ ਭੇਜਿਆ ਉਹਨਾਂ ਨੇ ਮੈਂ ਕੁੱਟ ਨਹੀਂ ਖਾਣੀ
ਮੈਂ ਹੋ ਦਾਸ ਨਾ ਕਰ ਹੈ ਸੋ ਝੇਰੋ
ਇਸ ਕਰਕੇ ਮੈਂ ਤਾਂ ਦਾਸ ਹਾਂ ਮੈਂ ਕੋਈ ਝੇਰੋ ਤੋਂ ਭਾਵ ਝਗੜਾ ਨਹੀਂ ਕਰ ਸਕਦਾ ਉਹਨਾਂ ਮੂਹਰੇ ਬੋਲ ਨਹੀਂ ਸਕਦਾ ਉਹ ਠਹਿਰੇ ਸਾਡੇ ਪਟਵਾਰੀ ਪਿੰਡ ਦੇ ਫਿਰ ਸਾਡੇ ਪਿਤਾ ਜੀ ਕੋਲ ਜ਼ਮੀਨ ਜਾਇਦਾਦ ਆ ਕੱਲ ਨੂੰ ਐਵੇਂ ਕੋਈ ਹੋਰ ਚੱਕਰ ਚਲਾ ਦੇਣ, ਇਸ ਕਰਕੇ ਮੈਨੂੰ ਤਾਂ ਬਹੁਤ ਡਰ ਲੱਗਦਾ।
ਜੋ ਮਨ ਆਏ ਕਰੋ ਤਿਉ ਕਰ,
ਜਿਵੇਂ ਤੁਹਾਡੇ ਮਨ ਚ ਆਉਂਦਾ ਜੀ ਉਸੇ ਪ੍ਰਕਾਰ ਕਰ
ਲੋ। ਨਿਤ ਰਾਵਰੇ ਅਨੁਸਾਰ,
ਮੈਂ ਤਾਂ ਰੋਜ਼ ਤੁਹਾਡੇ ਅਨੁਸਾਰ ਹੀ ਹਾਂ ਜੀ।
ਖੇਲਤ ਜਵੈ ਬਾਲਕਨ ਮਾਹੀ,
ਸੋ ਜਦੋਂ ਬਾਲਕਾਂ ਦੇ ਵਿਚ ਖੇਡਦੇ ਹੋ,
ਸੰਗ ਤਜੋ ਮੈਂ ਨਾਹੀ,
ਤਾਂ ਵੀ ਮੈਂ ਸੰਗ ਨਹੀਂ ਛੱਡਿਆ।
ਜਿਉ ਜਿਉ ਮੁਝ ਕੋ ਦੇਤ ਰਜਾਈ,
ਜਿਵੇਂ ਜਿਵੇਂ ਮੈਨੂੰ ਹੁਕਮ ਦਿੰਦੇ ਜਾਂਦੇ ਨੇ,
ਤਿਉ ਤਿਉ ਕਰੋ ਸਦਾ ਸੁਖ ਪਾਈ,
ਮੈਂ ਉਸੇ ਤਰ੍ਹਾਂ ਕਰਦਾ ਸੁਖ ਪਾਉਂਦੇ ਹਾਂ।
ਕਰਨੋ ਚਿਤ ਕਰੀਏ ਗੁਣ ਔਰ ਮੈਂ,
ਬਸ ਜੀ ਤੁਸੀਂ ਇਉਂ ਕਰੋ, ਕਰਨੇ ਦੇ ਲਾਇਕ ਜੋ ਹੈ ਸੋ ਕਰ ਲੋ ਦਿਲ ਵਿਚ ਵਿਚਾਰ ਕਰਕੇ।
ਅਸ ਕਹਿ ਮੈਂ ਦੀਨੋ ਧਨ ਕਰ ਮੈਂ,
ਮੈਂ ਤਾਂ ਕੱਢ ਕੇ ਜੇਬ ਚੋਂ 20 ਰੁਪਏ ਗੁਰੂ ਨਾਨਕ ਸਾਹਿਬ ਨੂੰ ਫੜਾ ਦੇ, ਆ ਲਓ ਤੁਸੀਂ ਜੋ ਕਰਨਾ ਕਰ ਲੋ, ਮੈਨੂੰ ਵਿਚ ਨਾ ਲਿਆਓ ਇਹਦੇ।
ਕਰ ਮਹਿ ਲੀਏ ਕਾਰਖਿਕ ਤਬ ਹੀ,
ਉਸ ਵਕਤ ਮਹਾਰਾਜ ਨੇ ਕਰ ਕਮਲਾਂ ਦੇ ਵਿਚ ਕਾਰਖਿਕ ਤੋਂ ਪਾਵੋ ਰੁਪਈਏ ਪਕੜ ਲਏ।
ਗਏ ਮਹੰਤ ਸੰਤ ਜਹ ਸਭ ਹੀ,
ਜਿੱਥੇ ਮਹੰਤ ਸੰਤ ਬੈਠੇ ਸੀ ਸਾਰੇ ਚੌਂਕੜੇ ਲਾ ਕੇ, ਉਹਨਾਂ ਦਾ ਵੱਡਾ ਮਹੰਤ ਮਹੰਤ ਰੇਣ ਉੱਥੇ ਚਲੇ ਗਏ।
ਕਰ ਬੰਧਨ ਤਨ ਕੇ ਢਿੱਗ ਵੈਸੇ,
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਬੰਦਨਾ ਕੀਤੀ ਜਾ ਕਰਕੇ, ਜਿਵੇਂ ਸਾਧੂ ਮਹਾਤਮਾ ਨੂੰ ਕਰਦੇ ਨੇ ਕੋਲ ਬੈਠ ਕੇ ਜਾ ਕੇ।
ਕੁੰਭਜ ਨਿਕਟ ਰਘੂ ਤਮ ਜੈਸੇ,
ਇਸ ਤਰੀਕੇ ਨਾਲ ਜਾ ਕੇ ਬੜੇ ਪਿਆਰ ਨਾਲ ਅਗਸਤ ਮੁਨੀ ਜਿਵੇਂ ਪੰਚਵਟੀ ਨਿਵਾਸ ਤੋਂ ਪਹਿਲਾਂ ਸ੍ਰੀ ਰਾਮ ਜੀ ਅਗਸਤ ਨੂੰ ਮਿਲੇ, ਸੋ ਜਿਹਨੇ ਉਹਨਾਂ ਦਾ ਆਦਰ ਕੀਤਾ ਤੇ ਵਾਕ ਕਹੇ, ਦੀਰਘ ਕਾਲ ਸਮੈ ਤਪ ਕੀਨੋ ਤੋਹੇ ਬਖੇਮਨ ਆਨ ਨਦੀਨੋ, ਤਾਂ ਕਿ ਢਲਮੈ ਆਜ ਜੋ ਪਾਏ ਤੇ ਪਦ ਪੰਕਜ ਵਾਰ ਚਲਾਏ। ਇਉਂ ਜਾ ਕਰਕੇ ਮਹਾਰਾਜ ਜੀ ਕੋਲ ਬੈਠ ਗਏ। ਕਿਸੇ ਨੂੰ ਨੀ ਪਤਾ ਕਿ ਇਹ ਕੌਣ ਹੈ ਕਿਵੇਂ ਹੈ, ਕਿਸੇ ਨੂੰ ਆਪਣਾ ਆਪ ਪ੍ਰਗਟ ਨਹੀਂ ਕੀਤਾ। ਦੁਨੀਆਂ ਨੂੰ ਨਵਾਂ ਰਾਹ ਦੱਸਣ ਲਈ ਸਤਿਗੁਰੂ ਸੱਚੇ ਪਾਤਸ਼ਾਹ ਅਤ ਨਿਮਰਤਾ ਦੇ ਪੁੰਜ ਗੁਰੂ ਨਾਨਕ ਦੇਵ ਜੀ, ਗਰੀਬੀ ਗਦਾ ਹਮਾਰੀ, ਜਿਨ੍ਹਾਂ ਨੇ ਬਿਲਕੁਲ ਨਿਮਰਤਾ ਦੇ ਨਾਲ ਜਾ ਕੇ ਸਾਧੂਆਂ ਨੂੰ ਨਮਸਕਾਰ ਕੀਤੀ ਤੇ ਕੋਲ ਬੈਠ ਗਏ।
ਮ੍ਰਿਦਲ ਮਦਰ ਕਰਣਾ ਸੰਗ ਜਸਾਨੀ,
ਸੋ ਮ੍ਰਿਦਲ ਕੋਮਲ ਮਿੱਠੀ ਮਿੱਠੀ ਬਾਣੀ ਗੁਰੂ ਨਾਨਕ ਦੇਵ ਜੀ ਦੀ, ਕਰੁਣਾ ਬਈ ਬਾਣੀ ਜਿਹੜੀ ਨਿਮਰਤਾ ਵਾਲੀ ਬਚਨ ਕੀਤੇ ਜਾ ਕੇ।
ਬੋਲੇ ਪਰਮ ਮਨੋਹਰ ਬਾਣੀ,
ਬਹੁਤ ਪਰਮ ਮਨੋਹਰ, ਮਨ ਨੂੰ ਹਰ ਲੈਣ ਵਾਲੀ, ਖਿੱਚ ਲੈਣ ਵਾਲੀ ਜਿਹੜੀ ਮਹਾਰਾਜ ਬਚਨ ਬੋਲੇ।
ਨਗਨ ਅੰਗ ਦਿਨ ਰਹਿਣ ਬਿਤਾਵਤ,
ਸੋ ਇਸ ਤਰੀਕੇ ਨਾਲ ਕਹਿੰਦੇ ਤੁਸੀਂ ਇੱਥੇ ਆ ਅੰਗ ਤੁਹਾਡੇ ਨੰਗੇ ਨੇ, ਰਾਤ ਦਿਨ ਦੇਖੋ ਕਿੰਨੀ ਠੰਡ ਪਵੇ ਗਰਮੀ ਪਵੇ, ਤੁਸੀਂ ਏਦਾਂ ਹੀ ਬੈਠੇ ਰਹਿੰਦੇ ਹੋ।
ਪਹਿਰਤ ਨਹੀਂ ਕਿ ਹੱਥ ਨਾ ਆਵਤ।
ਅੱਛਾ ਸੰਤ ਜੀ ਇੱਕ ਗੱਲ ਦੱਸੋ ਮੈਨੂੰ, ਇਹ ਤੁਸੀਂ ਸਾਰਿਆਂ ਦੇ ਕੱਪੜੇ ਨੀ ਪਾਏ ਹੋਏ, ਐਵੇਂ ਕੋਈ ਦਰਖਤਾਂ ਦੀਆਂ ਛਿਲਕਾਂ ਨਾਲ ਸਰੀਰ ਢਕਿਆ ਕਿਸੇ ਨੇ, ਕਿਵੇਂ ਤੁਸੀਂ ਕੱਪੜਾ ਪਾਉਂਦੇ ਨੀ ਜਾਂ ਤੁਹਾਨੂੰ ਮਿਲਦਾ ਹੀ ਨੀ ਹੈ?
ਇਸਰਤ ਮਨ ਤਨ ਸੀਤ ਸੰਤਾਵਤ,
ਇਸ ਤਰ੍ਹਾਂ ਮੈਂ ਸੋਚਦਾ ਵੀ ਇਹ ਰੁੱਤ ਦੇ ਵਿਚ ਦੇਖੋ ਕਿੰਨੀ ਠੰਡ ਹੈ, ਪੋਹ ਦੇ ਦਿਨ ਸੀ, ਆਹੀ ਦਿਨ ਚੱਲਦੇ ਸੀ, ਕਹਿੰਦੇ ਮੈਂ ਇਹ ਵਿਚਾਰ ਕੀਤੀ ਵੀ ਸੰਤ ਜੀ ਤੁਸੀਂ ਕੱਪੜੇ ਨੀ ਪਾਉਂਦੇ, ਤੁਹਾਨੂੰ ਠੰਡ ਨੀ ਸਤਾਉਂਦੀ? ਠੰਡ ਤਾਂ ਜ਼ਰੂਰ ਸਤਾਉਂਦੀ ਹੋਵੇਗੀ ਕੱਪੜੇ ਤੋਂ ਬਿਨਾਂ।
ਬਹੁਰ ਵਰਖਾ ਅਸਨਤ ਪਾਵਤ,
ਹੁਣ ਕਦੇ ਮੀਂਹ ਵੀ ਪੈਂਦਾ ਉਹ ਵੀ ਤੰਗ ਕਰਦਾ ਬੰਦੇ ਨੂੰ, ਫੇਰ ਕਦੇ ਗਰਮੀ ਵੀ ਪੈਂਦੀ ਆ ਉਹ ਵੀ ਬੰਦੇ ਨੂੰ ਤੰਗ ਕਰਦੀ ਹੈ।
ਅਚਵਹ ਆਸਨ ਕੇ ਰਹੋ ਅਨਸਨਾ,
ਮੈਂ ਇੱਕ ਜਾਣਕਾਰੀ ਇਹ ਵੀ ਲੈਣੀ ਚਾਹੁੰਦਾ ਕਿ ਤੁਸੀਂ ਕੁਛ ਛਕਦੇ ਹੋ ਭੋਜਨ ਕਿ ਵੈਸੇ ਇੱਥੇ ਭੁੱਖੇ ਬੈਠੇ ਰਹਿੰਦੇ ਹੋ?
ਖੇਤ ਖੇਦ ਤਨ ਜਿਉ ਬਿਨ ਬਸਨਾ,
ਕਿਉਂਕਿ ਜਿਵੇਂ ਤੁਸੀਂ ਕੱਪੜੇ ਤੋਂ ਬਿਨਾਂ ਸਰੀਰ ਨੂੰ ਇੰਨਾ ਕਸ਼ਟ ਦਿੰਦੇ ਹੋ।
ਪ੍ਰਭਾਵਾਨ ਸੁੰਦਰ ਸੁਰਬੰਗਾ,
ਉਹ ਦੇਖੋ ਤੁਹਾਡੇ ਸਾਰੇ ਅੰਗਾਂ ਕਰਕੇ ਤੁਸੀਂ ਬੜੇ ਸੁੰਦਰ ਹੋ, ਸੋਹਣੇ ਹੋ ਸਾਰੇ।
ਸੰਗ ਸੌਕੀਨ ਕੁਰੰਗਾ,
ਮਹਾਰਾਜ ਬੜੇ ਨੁਕਤੇ ਦੇ ਨਾਲ ਸਮਝਾ ਰਹੇ, ਕਹਿੰਦੇ ਇਹ ਫਿਰ ਇੰਨਾ ਸੋਹਣਾ ਤੁਹਾਡਾ ਚਿਹਰਾ, ਤੁਹਾਡੀਆਂ ਬਾਹਾਂ ਲੱਤਾਂ, ਆ ਸਵਾਹ ਮਲ ਕੇ ਪਿੰਡੇ ਨੂੰ ਮਾੜਾ ਭੈੜਾ ਜਿਹਾ ਬਣਾਇਆ ਹੋਇਆ, ਇਹ ਨੀ ਮੈਨੂੰ ਸਮਝ ਲੱਗੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਚਾਰ ਕਰਨ ਦਾ ਤਰੀਕਾ ਐਸਾ ਕਿ ਚੁਭਵੀਂ ਗੱਲ ਨਾ ਕਰਨੀ, ਮਿਠਾਸ ਨਾਲ ਬਚਨ ਕਰਨਾ, ਅਗਲਾ ਸੋਚਣ ਲਈ ਮਜਬੂਰ ਹੋ ਜਾਵੇ।
ਸੰਤ ਰੂਪ ਮਤ ਭਲੋ ਅਤੰਗਾ,
ਧੰਨ ਹੋ ਮਹਾਰਾਜ ਸੰਤੋ, ਸੰਤ ਰੂਪ ਹੈ, ਕਿੱਡਾ ਸੋਹਣਾ ਤੁਹਾਡਾ ਰੂਪ ਹੈ, ਕਿੱਡਾ ਸੋਹਣਾ ਤੁਹਾਡਾ ਸਿਧਾਂਤ ਹੈ, ਬੜਾ ਉੱਚਾ ਸਿਧਾਂਤ ਹੈ, ਪਰ ਮੈਨੂੰ ਇਹ ਨੀ ਸਮਝ ਲੱਗੀ ਸਵਾਹ ਕਿਉਂ ਮਲੀ ਹੋਈ ਪਿੰਡੇ ਨੂੰ।
ਉੱਤਰ ਦੀਜੈ ਸੰਗ ਉਮੰਗਾ,
ਮੈਨੂੰ ਉਤਸ਼ਾਹ ਦੇ ਨਾਲ ਉੱਤਰ ਦਿਓ, ਕੋਈ 12 ਸਾਲ ਦਾ ਬੱਚਾ ਇੱਕ ਐਡੇ ਮਹਾਨ ਸਾਧੂ ਨੂੰ ਜਾ ਕੇ ਕੁਐਸਚਨ ਕਰੇ ਤੇ ਸਾਧੂ ਹਿੱਲ ਜਾਵੇ ਸੁਣ ਕੇ, ਵੀ ਅੱਗੇ ਤਾਂ ਸਾਨੂੰ ਮੂਹਰੇ ਕੋਈ ਬੋਲਿਆ ਨੀ, ਆ ਕੇ ਕਿਸੇ ਨੇ ਕੋਈ ਗੱਲ ਨੀ ਕਹੀ, ਇਹ ਬੱਚਾ ਬੜਾ ਤੇਜ ਪ੍ਰਤਾਪੀ ਹੈ, ਇਸੇ ਬਚਨ ਕਰਦਾ
ਬੋਲਿਓ ਬਾਨੀ।
ਉਸ ਵਕਤ ਜਿਹੜਾ ਉਹ ਮਹਾਤਮਾ ਮਹੰਤ ਬੈਠਾ ਸੀ ਨਾ, ਉਹ ਸੁਣ ਕੇ ਓ ਬਚਨ ਬੋਲਿਆ।
ਜੋ ਮਾਰਗ ਤਾ ਰਸ ਸਾਨੀ,
ਇਹ ਜਿਹੜੀ ਹੈ ਨਾ ਰਸ ਸਾਨੀ, ਰਸ ਵਿਚ ਮਿਲੀ ਹੋਈ ਬਾਣੀ ਬੋਲਿਆ, ਕਿਹੜੀ ਮੁਕਤੀ ਦਾ ਮਾਰਗ ਹੈ ਜੀ ਇਹ।
ਸਾਧ ਵੇਖ ਜਨ ਧਰਿਓ ਸਰੀਰਾ,
ਜਿਨ੍ਹਾਂ ਨੇ ਸਾਧੂ ਦਾ ਭੇਖ ਧਾਰਨ ਕਰ ਲਿਆ ਸਰੀਰ ਉਪਰ,
ਸੰਜਮ ਚੀਰਾ,
ਉਹਨੂੰ ਕੱਪੜੇ ਦਾ ਸੰਜਮ ਹੀ ਕਰਨਾ ਚਾਹੀਦਾ, ਕੱਪੜੇ ਦੀ ਕੀ ਲੋੜ ਹੈ।
ਬਾਹਰ ਸੁਣੋ ਭੋਜਨ ਕੇ ਰੇਤੇ,
ਆ ਦੂਜੀ ਗੱਲ ਸੁਣੋ, ਜੇ ਰੋਟੀ ਖਾਣ ਵਾਲੀ ਗੱਲ ਹੈ, ਭੋਜਨ ਖਾਣ ਵਾਲੀ ਤੁਸੀਂ ਗੱਲ ਕੀਤੀ ਹੈ,
ਜੇ ਹਮ ਜਾਚ ਹੈ ਹੋਤ ਅਨੀਤੀ,
ਹੁਣ ਅਸੀਂ ਘਰ ਬਾਰ ਛੱਡਿਆ, ਹੁਣ ਜੇ ਅਸੀਂ ਮੰਗਾਂਗੇ ਇਹ ਗੱਲ ਵੀ ਠੀਕ ਨੀ, ਇਸ ਕਰਕੇ ਅਸੀਂ ਮੰਗਦੇ ਵੀ ਨਹੀਂ ਕਿਤੋਂ।
ਸਿੰਘਾਸਨ ਸੰਤੋਖ ਸੁਹਾਵਾ,
ਇਸ ਕਰਕੇ ਅਸੀਂ ਤਾਂ ਸਾਰੇ ਜਾਣੇ ਸੰਤੋਖ ਦੇ ਤਖ਼ਤ ਤੇ ਬੈਠੇ ਆ, ਸੰਤੋਖ ਦਾ ਹੀ ਸਿੰਘਾਸਨ ਹੈ ਸਾਡਾ, ਬੜੇ ਸ਼ਾਂਤਮਈ ਢੰਗ ਨਾਲ ਨਾਮ ਜਪਦੇ ਆ।
ਤਾਂ ਪਰ ਬੈਸ ਪਰਮ ਸੁਖ ਪਾਵਾ,
ਉਹਦੇ ਤੇ ਬੈਠ ਕੇ ਹੀ ਅਸੀਂ ਬਹੁਤ ਸੁਖ ਪਾਉਂਦੇ ਹਾਂ।
ਪ੍ਰਲਭਤ ਸੋ ਦਾਸ ਹਮਾਰੀ,
ਪ੍ਰਲਭਤ ਜਿਹੜੀ ਹੈ ਸਾਡੀ ਦਾਸੀ ਹੈ,
ਸੇਵਾ ਕਰੇ ਅਨੇਕ ਪ੍ਰਕਾਰੀ,
ਬੰਦੇ ਦੀ ਪ੍ਰਲਭਤ ਤਾਂ ਕਿਤੇ ਨੀ ਜਾਂਦੀ, ਜਿੱਥੇ ਬੈਠਾ ਹੁੰਦਾ ਉੱਥੇ ਹੀ ਆ ਜਾਂਦੀ, ਉਹ ਸਾਡੀ ਸੇਵਾ ਕਰਦੀ ਹੈ।
ਸਬਟ ਸੰਗ ਬਹੁ ਵਿਧਤਾ ਪ੍ਰਤਾਪਨ,
ਇਸ ਕਰਕੇ ਸਾਡੇ ਸੂਰਮੇ ਕੌਣ ਨੇ, ਯੋਧੇ ਕੌਣ ਨੇ, ਚੰਗੇ ਸੂਰਮੇ ਜਿਹੜੇ ਨੇ, ਜਿਹੜਾ ਤਪ ਜਪ ਹੱਠ ਕਰਨਾ ਹੈ।
ਮੋਹ ਨਿਰਪਤ ਕੇ ਪ੍ਰਤਨਾ ਖਾਪਨ,
ਇਸ ਕਰਕੇ ਜਿਹੜਾ ਹੈ ਨਾ ਮੋਹ ਰੂਪ ਰਾਜਾ, ਇਹਦੀ ਪ੍ਰਤਨਾ ਖਾਪਨ, ਇਹਨੂੰ ਜਿਹੜਾ ਹੈ ਨਾ ਮੋਹ ਰਾਜੇ ਦੀ ਸੈਨਾ ਨੂੰ ਖਪਤ ਕਰ ਦੇਣ ਵਾਸਤੇ ਬੈਠੇ ਹਾਂ।
ਸਤ ਕੋ ਛਤਰ ਸੀਸ ਪਰ ਝੂਲੰ,
ਇਹ ਸਤ ਦਾ ਛਤਰ ਸੀਸ ਦੇ ਉੱਤੇ ਝੁਲਾ ਰਹੇ ਹਾਂ।
ਜਾਸ ਬਿਲੋਕ ਦਬਤ ਪ੍ਰਤਕੂਲੰ,
ਜਿਹਨੂੰ ਵੇਖ ਕੇ ਜਿਹੜੇ ਸਾਡੇ ਵੈਰੀ ਨੇ ਉਹ ਦਬ ਜਾਂਦੇ, ਕਾਮ ਕ੍ਰੋਧ ਆਦਿਕ।
ਅਬਚਲ ਜਬ ਕੋ ਅਸ ਸੁਖ ਪਾਇੰ,
ਜਦੋਂ ਦਾ ਅਸੀਂ ਇਹ ਜਿਹਾ ਅਬਚਲ ਸੁਖ ਪ੍ਰਾਪਤ ਕੀਤਾ ਹੈ,
ਅੰਤ ਨਾ ਤਬ ਕੋ ਮਨ ਬਿਰ ਮਾਇੰ,
ਹੋਰ ਪਾਸੇ ਸਾਡਾ ਕਿਤੇ ਵੀ ਮਨ ਮੋਹਿਆ ਨੀ ਜਾਂਦਾ।
ਸੰਤ ਔਕਤ ਕੇ ਸੁਣ ਕਰ ਜੁਗਤੰ,
ਉਹ ਸੰਤਾਂ ਦੀ ਉਚਾਰੀ ਹੋਈ ਜਿਹੜੀ ਜੁਗਤੀ ਸੀ ਉਹਨੂੰ ਸੁਣ ਕਰਕੇ,
ਹਰਖਤ ਸ੍ਰੀ ਨਾਨਕ ਬਚਨ ਕੁਤੰ,
ਉਸ ਵਕਤ ਬਚਨ ਬੋਲੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੀ ਬਾਣੀ ਸੁਣ ਕੇ।
ਰਾਵਰ ਨਾਮ ਸੁਣਨ ਅਬਲਾਖਾ,
ਆਪ ਜੀ ਦਾ ਨਾਮ ਸੁਣਨ ਦੀ ਇੱਛਾ ਹੈ ਮੇਰੀ, ਕੀ ਨਾਮ ਹੈ।
ਤੁਮ ਹੋ ਧਨ ਧਰਮ ਦਿੜ ਰਾਖਾ,
ਧਨ ਹੋ ਮਹਾਤਮਾ ਜੀ, ਤੁਸੀਂ ਆਪਣਾ ਧਨ ਧਰਮ ਜਿਹੜਾ ਇਹਨੂੰ ਪੱਕਾ ਕਰਕੇ ਰੱਖਿਆ ਹੈ।
ਇਹ ਆਸਾ ਇੱਕ ਇੱਕ ਓੰਕਾਰ,
ਇਹ ਗੱਲ ਤੇ ਮੇਰਾ ਮਨ ਬਹੁਤ ਖੁਸ਼ ਹੋਇਆ, ਜਿਹੜਾ ਤੁਸੀਂ ਇੱਕ ਓੰਕਾਰ ਤੇ ਯਕੀਨ ਕੀਤਾ ਪ੍ਰਮਾਤਮਾ ਤੇ, ਕਿ ਰੱਬ ਰੋਟੀ ਦੇਵੇਗਾ, ਪ੍ਰਲਭ ਦਾਪੇ ਆਵੇਗੀ, ਤੁਸੀਂ ਮੰਗਣ ਨਹੀਂ ਜਾਂਦੇ ਕਿਤੇ, ਪ੍ਰਮਾਤਮਾ ਤੇ ਯਕੀਨ ਕਰਕੇ ਬੈਠੇ ਹੋ, ਇਹ ਗੱਲ ਮੈਨੂੰ ਬੜੀ ਚੰਗੀ ਲੱਗੀ ਹੈ।
ਪਰ ਬ੍ਰਿਤ ਤਾਜ ਨਿਰਬ੍ਰਿਤ ਪੱਗ ਧਾਰਨ,
ਬਹੁਤ ਅੱਛਾ ਬਹੁਤ ਅੱਛਾ, ਸ਼ਾਬਾਸ਼। ਇਹ ਜਿਹੜਾ ਹੈ ਨਾ ਤੁਸੀਂ ਪ੍ਰਵਿਰਤੀ ਨੂੰ ਛੱਡ ਕੇ, ਗ੍ਰਿਸਤ ਆਦਿਕ ਨਿਰਵਿਰਤੀ ਹੁੰਦੀ, ਤਿਆਗ ਜਿਹੜਾ ਕੀਤਾ, ਸੋ ਇਸ ਕਰਕੇ ਉਹ ਜਿਹੜਾ ਤੁਸੀਂ ਤਿਆਗ ਕਰਕੇ ਨਿਰਵਿਰਤੀ ਵਿਚ ਆ ਕੇ ਬੈਠੇ ਹੋ।
ਸਮਤ ਅਗਾਤੇ ਸੰਤ ਸੁਚਾਲੇ,
ਇਹ ਜਿਹੜੀ ਸੰਤਾਂ ਦੀ ਸ੍ਰੇਸ਼ਟ ਜਿਹੜੀ ਹੈ ਨਾ ਪ੍ਰਾਪਤੀ ਵਾਲੀ ਚਾਲੀ ਹੈ,
ਸਾਤ ਲਤਾ ਪਾਲ ਬਿਦ ਪ੍ਰਤਪਾਲੇ,
ਇਹ ਤੁਸੀਂ ਸ਼ਾਂਤੀ ਦੀ ਬੇਲ ਨੂੰ ਚੰਗੀ ਤਰ੍ਹਾਂ ਪਾਲਿਆ ਹੈ।
ਹੁਣ ਭਾਖਤ ਮਹੰਤ ਸੁਭਬਾਨੀ,
ਫਿਰ ਮਹੰਤ ਨੇ ਸੋਹਣੇ ਬਚਨ ਕਹੇ ਅੱਗਿਓ,
ਬਹੁਤੀ ਮਤ ਤੁਮ ਹੋ ਗੁਣ ਖਾਨੀ,
ਸੋ ਮਹੰਤ ਨੂੰ ਵੀ ਲੱਗ ਗਿਆ ਪਤਾ ਕਿ ਕੋਈ ਹੈ, ਕਹਿੰਦੇ ਹੇ ਬੁੱਧੀਮਾਨ, ਹੇ ਬੱਚੇ, ਤੁਸੀਂ ਗੁਣਾਂ ਦੀ ਖਾਣ ਹੋ ਭਾਈ।
ਬੈਸ ਕਿਸ਼ੋਰ ਵਿਖਾ ਅਪਮਾਨੀ,
ਇਹ ਉਮਰ ਤਾਂ ਤੁਹਾਡੀ ਛੋਟੀ ਜਿਹੀ ਲੱਗਦੀ ਹੈ, ਕਿਸ਼ੋਰ ਅਵਸਥਾ, ਛੋਟੀ ਉਮਰ ਵਿੱਚ ਤੁਸੀਂ ਕਿੰਨੇ ਮਾਣ ਹੰਕਾਰ ਤੋਂ ਰਹਿਤ ਹੋ।
ਸਤ ਸੰਗਤ ਪਾਰ ਸਮਤ ਲੁਭਾਨੀ,
ਤੁਹਾਡੀ ਦੇਖੋ ਸਤਸੰਗਤ ਦੇ ਉੱਤੇ ਸ੍ਰੇਸ਼ਟ ਮਤੀ ਕਿਵੇਂ ਲੁਭਾਏਮਾਨ ਹੋਈ ਹੈ।
ਸੰਤ ਰੇਣ ਹੈ ਨਾਮ ਹਮਾਰਾ,
ਸੰਤ ਰੇਣ ਮੇਰਾ ਨਾਮ ਹੈ, ਤੁਸੀਂ ਨਾਮ ਜੋ ਪੁੱਛਿਆ, ਸੰਤ ਰੇਣ ਭਾਵ ਸੰਤਾਂ ਦੀ ਧੂੜੀ ਹਾਂ ਮੈਂ।
ਸ੍ਰੀ ਗੁਰੂ ਬਚਸੋਂ ਧਰਿਓ ਸੁਧਾਰਾ,
ਸੋ ਇਸ ਕਰਕੇ ਸ੍ਰੀ ਗੁਰੂ ਬਚਨ ਦੇ ਨਾਲ ਮੈਂ ਸੁਧਾਰ ਕੇ ਰੱਖਿਆ ਮੇਰੇ ਗੁਰਾਂ ਨੇ।
ਇਹਨ ਗਰੀਬੀ ਕੋ ਸਿਰ ਪਾਊ,
ਗਰੀਬੀ ਦਾ ਸਿਰੋ ਪਾਉ ਦਿੱਤਾ ਸੀ ਮੈਨੂੰ।
ਸੁਜਸ ਜਾਸ ਬਹੁ ਵਧਤ ਪ੍ਰਭਾਉ,
ਸੋ ਜਿਹਦੇ ਕਰਕੇ ਸ੍ਰੇਸ਼ਟ ਜਾਸ ਪ੍ਰਤਾਪ ਬਹੁਤ ਵਧਿਆ।
ਹਿਰਦੇ ਪ੍ਰਸਿੱਧ ਸੁਣ ਕਰ ਨਾਮ,
ਮਨ ਦੇ ਅੰਦਰ ਬਹੁਤ ਖੁਸ਼ ਹੋਏ ਉਹਦਾ ਨਾਮ ਸੁਣ ਕੇ, ਕਿ ਸੰਤ ਰੇਨ ਨਾਮ ਹੈ।
ਜਿਉਂ ਕਾਵਯੁਕਤ ਸੁਨਤ ਮਤ ਧਾਮੋ,
ਸੋ ਇਸ ਕਰਕੇ ਜਿਵੇਂ ਕਹਿੰਦੇ ਕਵੀ ਦਾ ਕਥਨ ਹੈ, ਬੁੱਧੀ ਦੇ ਘਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੁਣ ਕੇ ਬਹੁਤ ਖੁਸ਼ ਹੋਏ।
ਮੁਝ ਸੋ ਕਹਿਣ ਲੱਗੇ ਤੇ ਕਾਲਾ,
ਮੈਨੂੰ ਉਸ ਵਕਤ ਕਹਿਣ ਲੱਗੇ,
ਤਜੋ ਨਾ ਜਾਏ ਬਣ ਜੇ ਇਹ ਬਾਲਾ।
ਭਾਈ ਬਾਲਾ, ਇੰਨੇ ਸੱਚੇ ਸੁੱਚੇ ਸਾਧੂ ਰੱਬ ਦੇ ਪਿਆਰੇ ਇੰਨੇ ਸੰਤੋਖੀ ਬੈਠੇ ਨੇ, ਕਿਤੇ ਮੰਗਣ ਵੀ ਨਹੀਂ ਜਾਂਦੇ, ਪਰ ਅਲਬ ਤੇ ਯਕੀਨ ਕਰਦੇ ਨੇ, ਪਰਮਾਤਮਾ ਵੱਲ ਧਿਆਨ ਹੈ ਇੱਕ, ਬਈ ਏਦੋ ਵਧੀਆ ਸੌਦਾ ਹੋਰ ਕੋਈ ਨਹੀਂ ਹੋ ਸਕਦਾ।
ਕਰਕੇ ਧਨ ਤਾਰੇ ਅਗਰ ਮਹੰਤਾ,
ਉਸ ਵਕਤ ਜਿਹੜਾ ਹੱਥ ਵਿਚ 20 ਰੁਪਏ ਪਕੜੇ ਹੋਏ ਸੀ, ਉਹ ਸੰਤ ਰੇਣ ਜੀ ਜਿਹੜੇ ਮਹੰਤ ਸਨ ਉਹਨਾਂ ਦੇ ਅੱਗੇ ਰੱਖ ਦਿੱਤੇ।
ਹਸਨ ਕਰਾਬ ਉਹ ਕਹਿ ਜਗ ਕੰਤਾ,
ਹੱਥ ਜੋੜ ਕੇ ਕਹਿਣ ਲੱਗੇ, ਸੰਤ ਜੀ ਆ ਜਿਹੜੇ ਤੁਹਾਡੇ ਨਾਲ ਦੇ ਨੇ ਨਾ ਸਾਰੇ, ਮੇਰੀ ਇੱਛਾ 20 ਰੁਪਏ ਲੈ ਲੋ, ਤੁਸੀਂ ਸਾਰੇ ਨੂੰ ਪ੍ਰਸ਼ਾਦਾ ਛਕਾਓ ਜੀ ਇਹਨਾਂ ਨੂੰ।
ਹਮਨੇ ਤੁਮਰੇ ਸਭ ਵਿਦ ਜਾਨੀ,
ਅਸੀਂ ਤੁਹਾਡੀ ਸਾਰੀ ਵਿਧੀ ਜਾਣ ਲਈ ਹੈ।
ਕਰਤਨਾ ਪ੍ਰਾਰਥਨਾ ਗੁਣ ਹਾਨੀ,
ਤੁਸੀਂ ਧਨ ਹੋ, ਗੁਣਾਂ ਦਾ ਨਾਸ ਕਰਨ ਵਾਲੀ ਅਰਜ ਤੁਸੀਂ ਨਹੀਂ ਕਰਦੇ, ਭਾਵ ਕਿਸੇ ਕੋਲੋਂ ਹੱਥ ਟੱਡ ਕੇ ਮੰਗਦੇ ਨਹੀਂ ਹੋ, ਕਦੇ ਰੱਬ ਨੂੰ ਵੀ ਨਹੀਂ ਕਹਿੰਦੇ ਰੋਟੀ ਦੇ ਦੇ, ਕਹਿੰਦੇ ਆਪੇ ਦੇਖ ਰਿਹਾ ਆਪੇ ਦੇਵੇਗਾ, ਕਿਉਂਕਿ ਰੋਟੀ ਮੰਗਣ ਵਿਚ ਵੀ ਚਾਹੁੰਦੇ ਹੋ ਕਿ ਕਮਾਈ ਨਾ ਖਤਮ ਹੋ ਜੇ ਸਾਡੀ ਮਾੜੀ ਮੋਟੀ ਵੀ। ਇਹ ਇੱਕ ਬੜਾ ਵੱਡਾ ਸਿਧਾਂਤ ਹੈ, ਜਿਹੜੇ ਭਗਤੀ ਕਰਨ ਵਾਲੇ ਤਾਈਓ ਭਾਣੇ ਚ ਰਹਿੰਦੇ ਨੇ ਕਿ ਅਰਦਾਸ ਕਰਕੇ ਲੈ ਤਾਂ ਸਾਰਾ ਕੁਝ ਲੈਣ, ਪਰ ਭਗਤੀ ਕਮਾਈ ਸਾਰੀ ਉਹਦੇ ਚ ਹੀ ਖਤਮ ਹੋ ਜਾਣੀ ਹੈ, ਇਸ ਕਰਕੇ ਉਹ ਆਪਣੀ ਕਮਾਈ ਨੂੰ ਖਤਮ ਨਹੀਂ ਕਰਦੇ ਕਦੇ ਵੀ। ਸਭ ਕੁਝ ਕਰ ਲੈਣਗੇ, ਸਰੀਰ ਤੇ ਕਸ਼ਟ ਸਹਾਰ ਲੈਣਗੇ, ਭੁੱਖੇ ਰਹਿ ਲੈਣਗੇ, ਪਰ ਸ਼ਕਤੀ ਤਾਈਆਂ ਨੂੰ ਦਿਖਾਉਂਦੇ, ਕਿਉਂਕਿ ਸ਼ਕਤੀ ਵਿਚ ਕਮਾਈ ਕੀਤੀ ਹੋਈ ਜ਼ਿਆਦਾ ਖਤਮ ਹੁੰਦੀ ਹੈ। ਇਸ ਕਰਕੇ ਮਹਾਰਾਜ ਬਹੁਤ ਪ੍ਰਸੰਨ ਹੋਏ ਹਨ।
ਜਾਚੇ ਸਾਦਰ ਜੋ ਦੇਈ,
ਬਿਨਾ ਮੰਗਿਆ ਜੋ ਕਿ ਸਹਿਤ ਆਦਰ ਦੇ ਦਿੰਦਾ ਹੈ,
ਤਾਕੋ ਰਚ ਸੋ ਅਚਨ ਕਰੇਈ,
ਉਹਨੂੰ ਅਸੀਂ ਰੁਚੀ ਦੇ ਨਾਲ ਪ੍ਰਸ਼ਾਦਾ ਛਕਦੇ ਹਾਂ।
ਅਭੈ ਪਠਾਏ ਸ੍ਰੀ ਕਰਤਾਰਾ,
ਹੁਣ ਦੇਖੋ ਮਹੰਤ ਜੀ ਐ ਆ ਗੱਲ, ਤੁਸੀਂ ਆਪ ਹੀ ਕਿਹਾ ਕਿ ਪਰਾਲਬਧ ਬੰਦੇ ਦੀ ਉੱਥੇ ਆ ਜਾਂਦੀ ਜਿੱਥੇ ਬੰਦਾ ਬੈਠਾ ਹੁੰਦਾ। ਤੁਸੀਂ ਹੁਣ ਇੱਥੇ ਬੈਠੇ ਹੋ ਨਾ, ਅਸੀਂ 20 ਰੁਪਏ ਲੈ ਕੇ ਤੁਹਾਡੇ ਕੋਲ ਆਏ ਆ, ਤੁਸੀਂ ਤਾਂ ਨਹੀਂ ਸਾਡੇ ਘਰੇ ਗਏ, ਇਸ ਕਰਕੇ ਤੁਸੀਂ ਇਉਂ ਜਾਣੋ ਵੀ ਇਹ ਤੁਹਾਡੀ ਪਰਾਲਬਧ ਕਰਤਾਰ ਨੇ ਭੇਜੀ ਹੈ, ਤੇ ਕਰਤਾਰ ਆਪ ਹੀ ਤਾਂ ਲੈ ਕੇ ਉੱਥੇ ਪਹੁੰਚਿਆ ਹੈ। ਇਸ ਕਰਕੇ ਦੇਖੋ ਇੰਨੇ ਲੋਕ ਸੰਤੋਖੀ ਭਗਤੀ ਕਰਦੇ, ਰੱਬ ਤੋਂ ਕੁਛ ਨਹੀਂ ਮੰਗਦੇ, ਗੁਰੂ ਨਾਨਕ ਦੇਵ ਜੀ ਕਿੰਨੇ ਖੁਸ਼ ਹੋਏ ਆ।
ਲੈ ਕਰ ਸੁਖ ਸੌ ਕਰੋ ਆਹਾਰਾ,
ਲੈ ਕਰਕੇ ਸੁਖ ਦੇ ਨਾਲ ਆਹਾਰ ਕਰੋ ਜੀ, ਪ੍ਰਸ਼ਾਦਾ ਛਕੋ।
ਕਹੇ ਮਹੰਤ ਲੱਗ ਬੈ ਸੁਕਲੀਨੰ,
ਮਹੰਤ ਜੀ ਵੀ ਬੜੇ ਖੁਸ਼ ਹੋਏ, ਬਈ ਛੋਟੀ ਜੀ ਉਮਰ ਹੈ, ਕਿੰਨੇ ਸੋਹਣੇ ਸਾਫ ਸੁਥਰਾ ਬੱਚਾ ਹੈ, ਪਰ ਛੋਟੀ ਉਮਰ ਚ ਖਿਆਲ ਕਿੱਡੇ ਵੱਡੇ ਆ।
ਤਾ ਵਿਹਾਰੰ ਜਨਕ ਅਧੀਨ,
ਪਰ ਮਹਾਂਪੁਰਸ਼ ਕਹਿਣ ਲੱਗੇ ਜੀ ਗੱਲ ਇਹ ਹੈ ਬੱਚਾ, ਇਹ ਪੈਸੇ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਜ਼ਰੂਰ ਕਿਸੇ ਕੰਮ ਲਈ ਦਿੱਤੇ ਹੋਣੇ, ਇਸ ਕਰਕੇ ਅਸੀਂ ਨਹੀਂ ਲੈਣੇ ਪੈਸੇ।
ਪਠਿਓ ਕਾਜ ਕਿਹ ਤੋਹੇ ਵਿਚਾਰੀ,
ਤੁਹਾਨੂੰ ਜਿਹੜੇ ਕੰਮ ਲਈ ਭੇਜਿਆ ਮੈਂ ਜਾਣਦਾ ਕਿ ਉਹ ਕੰਮ ਤੁਸੀਂ ਕਰਿਆ, ਉਹ ਕਿਸੇ ਕੰਮ ਲਈ ਪੈਸੇ ਦਿੱਤੇ ਹੋਣੇ ਤੁਹਾਨੂੰ।
ਜਾਹੋ ਛੂਛਤਾ ਦੇਹ ਨਿਕਾਰੀ,
ਜੇ ਤੁਸੀਂ ਬੱਚਾ ਘਰੇ ਖਾਲੀ ਗਏ ਪੈਸਿਆਂ ਤੋਂ ਬਿਨਾਂ, ਤੁਹਾਡੇ ਪਿਤਾ ਜੀ ਨੇ ਤੁਹਾਨੂੰ ਘਰੋਂ ਕੱਢ ਦੇਣੇ, ਬਹੁਤ ਜ਼ਿਆਦਾ ਰੁਪਈਏ ਨੇ, 20 ਰੁਪਈਏ ਬਹੁਤ ਜ਼ਿਆਦਾ ਹੁੰਦੇ ਨੇ।
ਸੁਨਹਾ ਸੰਤ ਮੈਂ ਪਿਤਾ ਨਸੇ ਨਦੇਸਾ,
ਗੁਰੂ ਨਾਨਕ ਦੇਵ ਜੀ ਧੰਨ ਹੈ ਸੱਚੇ ਪਾਤਸ਼ਾਹ, ਕਹਿਣ ਲੱਗੇ ਸੰਤ ਜੀ ਸੁਣੋ, ਮੇਰੇ ਪਿਤਾ ਜੀ ਨੇ ਮੈਨੂੰ ਨਿਰਦੇਸ਼ ਦਿੱਤਾ ਘਰੋਂ ਚਲਦਿਆਂ ਹੋਇਆ।
ਸੋ ਕੀਨੋ ਜਿਸ ਲਾਭ ਵਸੇਸਾ,
ਪੁੱਤ ਉਹ ਸੌਦਾ ਕਰਕੇ ਆਈ ਜਿਹਦਾ ਬਹੁਤਾ ਲਾਭ ਹੋਵੇ, ਮੇਰੇ ਪਿਤਾ ਜੀ ਤਾਂ 20 ਤੋਂ 40 ਬਣਾਉਂਦੇ ਆ ਨਾ, ਮੈਂ ਤਾਂ 20 ਰੁਪਏ ਦਾ ਇੱਕ ਲੰਗਰ ਲਾਉਂਗਾ, ਰਹਿੰਦੀ ਦੁਨੀਆਂ ਤੱਕ ਲੰਗਰ ਵੱਧਦਾ ਹੀ ਜਾਣਾ ਵੱਧਦਾ ਹੀ ਜਾਣਾ, ਅੱਜ ਤੱਕ ਉਹ ਲੰਗਰ ਚੱਲੀ ਜਾ ਰਿਹਾ ਹੈ।
ਮੁਝ ਸੋ ਕਹਿਓ ਬੰਦ ਸੋ ਕਰੀਏ,
ਇਸ ਕਰਕੇ ਮੈਨੂੰ ਮੇਰੇ ਪਿਤਾ ਜੀ ਨੇ ਕਿਹਾ ਕਿ ਚੰਗਾ ਬੰਦ ਕਰਕੇ ਆਉਣਾ ਹੈ।
ਜਾਂ ਤੇ ਅੰਤ ਨਾ ਭਲੋ ਵਿਚਰੀਏ,
ਇਸ ਕਰਕੇ ਇਹ ਨਾ ਜਾਣੋ ਹੋਰ ਕੋਈ ਮੈਨੂੰ ਸੌਦਾ ਨਹੀਂ ਮਨਜੂਰ, ਆਹ ਸੱਚਾ ਸੌਦਾ ਕਰਨਾ ਹੈ।
ਮਾਨੀ ਸੁਣੀ ਸੋ ਧੀਰ ਮਹੰਤਾ,
ਅੱਗੇ ਹੁਣ ਮਹੰਤ ਨੇ ਜਦੋਂ ਇਹ ਬਚਨ ਸੁਣੇ ਉਹ ਵੀ ਬਹੁਤ ਧੀਰਜ ਧਾਰੀ, ਪਰ ਹਿੱਲ ਗਿਆ ਅੱਜ ਉਹ ਵੀ, ਮੈਨੂੰ ਅੱਜ ਤੱਕ ਐਸਾ ਬੱਚਾ ਨਹੀਂ ਮਿਲਿਆ।
ਕਹੇ ਉਹ ਜੇ ਤਾਵੇ ਔਰ ਇਹ ਡਿੱਡ ਮੰਤਾ,
ਅੱਛਾ ਬੱਚਾ ਜੇ ਤੇਰੇ ਮਨ ਦੇ ਅੰਦਰ ਪੱਕੀ ਸਲਾਹ ਹੀ ਕਰੀ ਫਿਰਦਾ ਤੂੰ ਕਿ ਇਹ ਸੰਤਾਂ ਦੀ ਸੇਵਾ ਕਰਨੀ ਹੈ,
ਲੈ ਜਾਵ ਧਨ ਨਿਜ ਕਹਿ ਨਗਰੀ,
ਤੇਰੇ ਓ ਕਰੋ, ਅਸੀਂ ਨਾ ਤਾਂ ਪੈਸਾ ਲੈਨੇ ਆ ਨਾ ਅਸੀਂ ਕਿਤੇ ਸੌਦਾ ਲੈਣ ਜਾਣਾ, ਫਿਰ ਸੌਦਾ ਵੀ ਤੁਸੀਂ ਲਿਆਓ ਉਥੋਂ ਤੇ ਫਿਰ ਸਾਨੂੰ ਛਕਾਓ ਲਿਆ ਕੇ।
ਭੋਜਨ ਸੌ ਜਾਨ ਦੇ ਹੋ ਸਾਗਰੀ,
ਹਾਂ ਸਾਨੂੰ ਭੋਜਨ ਦਾ ਸਮਾਨ ਆਟਾ ਦਾਲ ਚੌਲ ਲੂਣ ਮਸਾਲਾ ਜੋ ਲਿਆ ਕੇ ਦੇਣਾ, ਇੱਥੇ ਲਿਆ ਕੇ ਸਾਰਾ ਕੁਛ ਦੇ ਦਿਓ ਸਾਨੂੰ।
ਸੁਣੇ ਸ਼ਰਾਵਣ ਸੰਤਨ ਕੇ ਬੈਨਾ,
ਜਦੋਂ ਸੰਤਾਂ ਦੇ ਬਚਨ ਆਪਣੇ ਕੰਨਾਂ ਦੇ ਵਿੱਚ ਸੁਣੇ,
ਨਗਰ ਦਿਸਾ ਗਮਨੇ ਗੁਣ ਐਨਾ,
ਫਿਰ ਪਿੰਡ ਵਾਲੇ ਪਾਸੇ ਨਗਰ ਤੋਂ ਮੁਰਾਦ ਚੂੜਕਾਣਾ ਪਿੰਡ ਜੋ ਹੁਣ ਤੱਕ ਹੈ ਇਸ ਟਿਕਾਣੇ ਤੇ ਯਾਦਗਾਰੀ ਗੁਰਦੁਆਰਾ ਵੀ ਹੈ, ਜਿਹਨੂੰ ਖਰਾ ਸੌਦਾ ਜਾਂ ਸੱਚਾ ਸੌਦਾ ਵੀ ਕਹਿੰਦੇ ਨੇ, ਚੂੜਕਾਣੇ ਵਾਲੇ ਪਾਸੇ ਮਹਾਰਾਜ ਗਏ ਹਨ। ਇਹ ਪਿੰਡ ਹੈ
ਲੈ ਵਿਪਨੀ ਤੇ ਚੂਨ ਮਹੀਨਾ,
ਉਸ ਵਕਤ ਉਥੋਂ ਜਾ ਕਰਕੇ ਮੰਡੀ ਚੋਂ ਬੜਾ ਬਰੀਕ ਪੀਸਿਆ ਸੋਹਣਾ ਆਟਾ ਲਿਆ,
ਪੰਜ ਰਜ ਤਪਨ ਦੀਨਾ,
5 ਰੁਪਏ ਦਾ ਆਟਾ ਲਿਆ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ।
ਸੂਖਮ ਚਾਵਰ ਚਾਰ ਲੰਮੇਰੋ,
ਚੌਲ ਸੋਹਣੇ ਤੇ ਬੜੇ ਲੰਮੇ ਲੰਮੇ ਲੈ ਲਏ,
ਇਹ ਸਮ ਲੈ ਕਰ ਭਾਰ ਬੰਧੇਰੇ,
ਉਹਦੇ ਲੈ ਕਰਕੇ ਬਰਾਬਰ ਅਰਥਾਤ 5 ਰੁਪਏ ਦੇ ਚੌਲ ਲਏ ਹਨ।
ਲੀਨ ਤੀਨ ਕੋ ਕ੍ਰਿਤ ਨਵੀਨਾ,
ਉਸ ਵਰਗੇ 3 ਰੁਪਏ ਦਾ ਦੇਸੀ ਘਿਓ ਲਿਆ, ਜਦੋਂ 1 ਪੈਸੇ ਦਾ ਕਿਲੋ ਘਿਓ ਹੁੰਦਾ ਸੀ,
ਤਾਂ ਸਵੇਤ ਤਾਂ ਕੇ ਸਮ ਲੀਨਾ,
ਉਹਦੇ ਬਰਾਬਰ ਹੀ ਫੇਰ ਜਿਹੀ ਖੰਡ ਲਈ ਬੜੀ ਵਧੀਆ ਚਿੱਟੇ ਰੰਗ ਦੀ ਦੇਸੀ ਖੰਡ,
ਹੇਤ ਖਰਚੇ ਪੁਨ ਤੀਨੋ,
3 ਰੁਪਏ ਦੁੱਧ ਲਿਆ ਮਹਾਰਾਜ ਨੇ, ਸਾਰੀ ਚੀਜ਼ ਲੰਗਰ ਚ ਲਾ ਤੀ,
ਬਾਕੀ ਭਾਰ ਵਾਹਕ ਦੀਨੋ,
ਬਾਕੀ ਜਿਹੜੇ ਪੈਸੇ ਬਚੇ ਸੀ ਉਹ ਭਾਰ ਵਾਹਕ ਨੂੰ ਚੁਕਾਇਆ, ਜਿਹਨੂੰ ਉਹਨੂੰ ਦੇ ਦਿੱਤੇ।
ਸੌਜਪੁਰ ਤੇ ਉਚਵਾਈ,
ਸਾਰੀ ਸੌਜ ਜਿਹੜੀ ਸੀ ਉਸ ਵਕਤ ਪਿੰਡੋਂ ਚੱਕਵਾ ਲਈ, ਚੱਕਣ ਵਾਲੇ ਨੂੰ ਕਿਹਾ ਚੱਕ ਬਈ,
ਸੰਤਨ ਟਿਕ ਗਮ ਨੇ ਜਗ ਰਾਈ,
ਜਗਤ ਦੇ ਮਾਲਕ ਗੁਰੂ ਨਾਨਕ ਦੇਵ ਜੀ ਆਪ ਲੰਗਰ ਨੂੰ ਚਲਾਉਣ ਲਈ ਪਹਿਲ ਕਰ ਰਹੇ ਨੇ, ਔਰ ਜਾ ਕੇ ਲੰਗਰ ਚਕਵਾ ਕੇ ਉੱਥੇ ਪ੍ਰਸ਼ਾਦੇ ਦੀ ਰਸਦ ਲੈ ਕੇ ਗਏ ਹਨ।
ਸੰਭਾਰ ਮਹੰਤ ਅਗਾਰੀ,
ਸਾਰਾ ਸੰਭਾਲ ਦਿੱਤਾ ਸੰਤਾਂ ਦੇ ਮਹੰਤਾਂ ਦੇ ਅੱਗੇ ਰੱਖ ਦਿੱਤਾ ਸਮਾਨ,
ਘਰ ਵੈਸੇ ਸੇਵਕ ਸੁਖਕਾਰੀ,
ਘਰ ਕੇ ਬੈਠ ਗਏ ਸੇਵਕਾਂ ਨੂੰ ਸੁਖ ਦੇਣ ਵਾਲੇ,
ਆਇਸ ਹੋਏ ਰਸੋਈ,
ਹਾਂ ਜੀ ਹੁਣ ਆਗਿਆ ਕਰੋ ਫਿਰ ਰਸੋਈ ਬਣਾਈਏ ਪ੍ਰਸ਼ਾਦਾ ਤੁਹਾਡੇ ਲਈ,
ਸੰਤ ਰੁਚ ਕਰ ਹੈ ਜਿਤੋਈ,
ਜਿੰਨੇ ਵੀ ਸੰਤ ਮਹਾਤਮਾ ਸਾਰੇ ਵਿਚਾਰੇ ਭੁੱਖੇ ਬੈਠੇ ਰੋਟੀ ਖਾ ਲੈਣਗੇ,
ਸੁਨ ਮਹੰਤ ਮਤਵੰਤ ਕਹੀ ਗਿਰਾ ਜਗ ਕੰਤ ਸੋ,
ਜਗਤ ਦੇ ਮਾਲਕ ਗੁਰੂ ਨਾਨਕ ਦੇਵ ਜੀ ਨੂੰ ਮਤਵੰਤ ਜਿਹੜਾ ਮਹੰਤ ਸੀ ਮਤ ਵਾਲਾ ਸੁਣ ਕੇ ਬਚਨ ਕਿਹਾ,
ਵਹਿਗੇ ਸੰਤ ਤੁਮ ਗਮਨ ਹੋ ਪੁਰ ਆਪਣੇ,
ਹੱਥ ਜੋੜ ਕੇ ਕਹਿਣ ਲੱਗੇ ਕਿਰਪਾ ਕਰੋ ਤੁਸੀਂ ਜਾਓ, ਸਮਾਨ ਲਿਆ ਤਾ ਦਾਲ ਪ੍ਰਸ਼ਾਦਾ ਚੌਲ ਰੋਟੀ ਸਭ ਆਪੇ ਬਣਾ ਲਾਂਗੇ, ਤੁਸੀਂ ਖੇਚਲ ਨਾ ਕਰੋ। ਹੁਣ
ਦੋਹਰਾ ਤਜ ਕਾਨਣ ਕਮਲਾਨਣ ਗਮਨੇ ਨਿਜ ਔਰ ਪੁਰ ਔਰ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੰਗਲ ਨੂੰ ਛੱਡ ਕੇ ਕਮਲ ਮੁਖ ਵਾਲੇ ਗੁਰੂ ਨਾਨਕ ਦੇਵ ਜੀ ਆਪਣੀ ਪੂਰੀ ਰਾਏ ਭੋਏ ਦੀ ਤਲਵੰਡੀ ਵੱਲ ਨੂੰ ਵਾਪਸ ਚੱਲ ਪਏ।
ਕਵੀ ਸੰਤੋਖ ਸਿੰਘ ਬੰਦਨਾ ਧਾਰ ਪਰ ਜੁਗ ਕਰ ਜੋਰ,
ਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਦੋਨੋਂ ਹੱਥ ਜੋੜ ਕੇ ਮੱਥਾ ਧਰਤੀ ਤੇ ਲਾ ਕੇ ਐਸੇ ਸਤਿਗੁਰੂ ਨਾਨਕ ਦੇਵ ਜੀ ਨੂੰ ਬਾਰ ਬਾਰ ਮੱਥਾ ਟੇਕਦਾ ਹਾਂ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੱਗ ਦੇ ਵਿੱਚ ਐਸੀ ਰੀਤੀ ਚਲਾਈ ਕਿ ਭੁੱਖਿਆਂ ਨੂੰ ਰੋਟੀ ਖਵਾਈ ਲੰਗਰ ਲਾਏ ਸ੍ਰਿਸ਼ਟੀ ਦਾ ਭਲਾ ਸੋਚਿਆ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪ ਲੈ ਕੇ ਗਏ ਰਸਦ ਪਾਣੀ, ਲੋਕੀ ਕਹਿੰਦੇ ਉਥੋਂ ਲੈ ਲਈ ਫਲਾਨੇ ਥਾਂ ਖਰੀਦ ਲਈ, ਉਹ ਸਿਖਾਉਂਦੇ ਵੀ ਆ ਵੀ ਆਪ ਲੈ ਕੇ ਜਾਣਾ ਭਾਈ ਲੰਗਰ ਵਿੱਚ ਸੇਵਾ ਕਰਨੀ ਆ, ਉਹ ਮਹਾਰਾਜ ਨੇ ਸਾਧੂਆਂ ਨੂੰ ਭੁੱਖਿਆਂ ਨੂੰ ਪ੍ਰਸ਼ਾਦਾ ਛਕਾਇਆ, ਪਿਆਰ ਨਾਲ ਪ੍ਰਸੰਗ ਸ਼ਰਵਣ ਕੀਤਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਅਵਤਾਰ ਦਿਹਾੜੇ ਦੀਆਂ ਬੇਅੰਤ ਬੇਅੰਤ ਵਧਾਈਆਂ ਸਾਰੇ ਸੰਸਾਰ ਨੂੰ। ਸੋ ਸਤਿਗੁਰੂ ਮਹਾਰਾਜ ਦਾ ਪ੍ਰਸੰਗ ਵੀ ਹੌਲੀ ਹੌਲੀ ਆਪਾਂ ਅੱਗੇ ਸ਼ਰਵਣ ਕਰਨ ਜਾ ਰਹੇ ਢਾਡੀ ਸਿੰਘਾਂ ਪਾਸੋਂ, ਆਓ ਮੁੱਖ ਪਵਿੱਤਰ ਕਰੀਏ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ।